ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਲਬਦੋ ਮਿੱਤਰ ਸੁਮਿੱਤੋ, ਵਿਦਾਰਣ ਕਦੇ ਨਾ ਚਿੱਤੋ। ਪਾਠ ਸਰਵਣ ਕੀਤਾ ਹੈ, ਹਰ ਲਬਦੋ ਧੱਦੇ ਦੀ ਆਵਾਜ਼ ਨੂੰ ਭਰਾ ਕਰਕੇ ਬੋਲਣਾ ਹੈ। ਲਬਦੋ ਇੱਥੇ ਹੀ ਵਿਸਰਾਮ ਹੈ। ਮਿੱਤਰ ਪਾਠ ਸੂਖਮ ਜਿਹੀ ਅੱਧਕ ਲਗਾ ਕੇ ਮਿੱਤਰ, ਅਤੇ ਪਾਠ ਹੈ ਸੁਮਿੱਤੋ, ਕੱਸ ਕੇ ਬੋਲਣਾ ਹੈ। ਸੂਖਮ ਜਿਹੀ ਅੱਧਕ ਲਗਾ ਕੇ ਮੰਮੇ ਦੇ ਉੱਤੇ ਸੁਮਿੱਤੋ। ਵਿਦਾਰਣ ਕਦੇ ਨਾ ਚਿੱਤੋ, ਵਿਦਾਰਣ ਦੇ ਉੱਤੇ ਵਿਸਰਾਮ ਹੈ। ਕਦੇ ਨਾ ਚਿੱਤੋ, ਇਹ ਵੀ ਪਾਠ ਇਸੇ ਤਰ੍ਹਾਂ ਇੱਕੋ ਚਾਲ ਵਿੱਚ ਬੋਲਣਾ ਹੈ। ਚਿੱਤੋ ਜਾ ਕਾ ਅਸਥਲ ਤੋਲ ਅਮਿੱਤੋ, ਅਸਥਲ ਪਾਠ ਭੋਲਾ ਹੈ ਅਤੇ ਇੱਥੇ ਹੀ ਵਿਸਰਾਮ ਹੈ। ਅਮਿੱਤੋ ਪਾਠ ਉੱਦਾਂ ਹੀ ਹੈ ਜਿਵੇਂ ਪਹਿਲਾਂ ਪੜ੍ਹੇ ਹਨ। ਚਿੱਤੋ ਸੋਈ ਨਾਨਕ ਸਖਾ ਜੀ ਸੰਗ ਕਿੱਤੋ, ਸੋਈ ਪਾਠ ਸੱਸੇ ਔਂਕੜ ਉੱਤੇ ਹੋੜਾ ਹੈ। ਲਘੂ ਮਾਤਰਾ ਅਤੇ ਦੀਰਘ ਮਾਤਰਾ ਹੈ, ਇਸ ਕਰਕੇ ਦੀਰਘ ਮਾਤਰਾ ਜੋ ਹੋੜਾ ਹੈ ਉਹਦੀ ਆਵਾਜ਼ ਥੋੜ੍ਹੀ ਜਿਹੀ ਜ਼ਿਆਦਾ ਦੇਣੀ ਹੈ। ਮਿਕਸ ਕਰਕੇ ਬੋਲਣਾ ਹੈ ਦੋਵਾਂ ਮਾਤਰਾਵਾਂ ਨੂੰ। ਸੋਈ ਨਾਨਕ ਸਖਾ ਇੱਥੇ ਵਿਸਰਾਮ ਹੈ। ਜੀ ਸੰਗ ਕਿੱਤੋ ਇਸ ਤਰ੍ਹਾਂ ਇਹ ਪਾਠ ਹੈ। ਅਪ ਜਸੰਗ ਮਿਟੰਤ ਸੱਤ ਪੁੱਤਰ ਹੈ, ਮਿਟੰਤ ਦੇ ਉੱਤੇ ਵਿਸਰਾਮ ਹੈ। ਸਿਮਰਤਭਯ ਹਿਰਦੈ ਗੁਰਮੰਤ੍ਰਣ ਹੈ, ਸਿਮਰਤਭਯ ਪਾਠ ਹੈ, ਬੱਬੇ ਦੇ ਪੈਰ ਦੇ ਵਿੱਚ ਜਈਆ ਹੈ। ਬੋਲਣ ਲੱਗਿਆਂ ਸੱਸੇ ਸਿਹਾਰੀ ਮੰਮਾ ਰਾਰਾ ਤੱਤੇ ਉੱਤੇ ਸੁਖਮ ਜਿਹੀ ਅੱਧਕ, ਬੱਬੇ ਸਿਹਾਰੀ ਐੜਾ, ਸਿਮਰਤਭਯ ਅਤੇ ਦੂਸਰੇ ਢੰਗ ਦੇ ਨਾਲ ਜੋ ਕਰਵਾਇਆ ਜਾਂਦਾ ਹੈ। ਸੱਸੇ ਸਿਹਾਰੀ ਮੰਮਾ ਰਾਰਾ ਤੱਤੇ ਉੱਤੇ ਅੱਧਕ ਬੱਬਾ ਐੜਾ ਸਿਮਰਤਭਯ। ਸੋ ਦੋਵੇਂ ਪਾਠ ਸਹੀ ਹਨ, ਇਹ ਉਚਾਰਨ ਕਰਨ ਦਾ ਢੰਗ ਦੱਸਿਆ ਗਿਆ ਹੈ ਅਤੇ ਹਿਰਦੈ ਦੇ ਉੱਤੇ ਹੀ ਵਿਸਰਾਮ ਹੈ। ਪ੍ਰੀਤਮ ਭਗਵਾਨ ਅਚੁੱਤ, ਭਗਵਾਨ ਦੇ ਉੱਤੇ ਵਿਸਰਾਮ ਹੈ ਅਤੇ ਪਾਠ ਇਸ ਤਰ੍ਹਾਂ ਬੋਲਣਾ ਹੈ। ਅਚੁੱਤ ਹੋਰ ਕਿਸੇ ਤਰੀਕੇ ਨਾਲ ਨਹੀਂ ਬੋਲਣਾ। ਨਾਨਕ ਸੰਸਾਰ ਸਾਗਰ ਤਾਰਨ ਹੈ, ਨਾਨਕ ਪਦ ਦੇ ਉੱਤੇ ਹੀ ਵਿਸਰਾਮ ਹੈ। ਮਰਣੰ ਬਿਸਰਣੰ ਗੋਬਿੰਦ ਹੈ, ਮਰਣੰ ਪਦ ਦੇ ਉੱਤੇ ਹੀ ਵਿਸਰਾਮ ਹੈ ਅਤੇ ਪੁਰਾਤਨ ਸਰੂਪਾਂ ਦੇ ਅੰਦਰ ਜੋ ਗੋਬਿੰਦ ਹੈ ਪਾਠ ਹੈ, ਇਹ ਟਿੱਪੀ ਨਾਲ ਆਇਆ ਹੈ। ਹੋਣ ਵਾਲੇ ਸਰੂਪਾਂ ਦੇ ਵਿੱਚ ਪੋਥੀਆਂ ਦੇ ਅੰਦਰ ਪੁਰਾਤਨ ਸਰੂਪਾਂ ਦੇ ਅੰਦਰ ਟਿੱਪੀ ਤੋਂ ਬਿਨਾਂ ਆਉਂਦਾ ਹੈ ਅਤੇ ਪਹਿਲ ਦੇ ਆਧਾਰ 'ਤੇ ਟਿੱਪੀ ਤੋਂ ਬਿਨਾਂ ਹੀ ਕਰਵਾਇਆ ਜਾਂਦਾ ਹੈ। ਮਰਣੰ ਬਿਸਰਣੰ ਗੋਬਿੰਦ ਹੈ ਇਸ ਤਰ੍ਹਾਂ ਇਹ ਪਾਠ ਹੈ। ਜੀਵਨੰ ਹਰ ਨਾਮ ਧਿਆਵਣ ਹੈ, ਜੀਵਨੰ ਪਦ ਦੇ ਉੱਤੇ ਵਿਸਰਾਮ ਹੈ ਅਤੇ ਧੱਦੇ ਦੇ ਪੈਰ ਦੇ ਵਿੱਚ ਯਈਆ ਹੈ। ਬੋਲਣ ਲੱਗਿਆਂ ਧੱਦੇ ਸਿਹਾਰੀ ਐੜੇ ਕੰਨਾਂ ਵਾਹਵਾ ਅਣਾਣਾ ਹਾਹਾ ਧਿਆਵਣ ਹੈ, ਇਹ ਪਾਠ ਇਸ ਤਰ੍ਹਾਂ ਬੋਲਣਾ ਹੈ। ਲੱਭਣੰ ਸਾਧ ਸੰਗੇਣ, ਲੱਭਣੰ ਪਦ ਦੇ ਉੱਤੇ ਵਿਸਰਾਮ ਹੈ। ਨਾਨਕ ਹਰ ਪੂਰਬ ਲਿਖਣ ਹੈ, ਇਸੇ ਤਰ੍ਹਾਂ ਨਾਨਕ ਦੇ ਉੱਤੇ ਹੀ ਪਦ ਦੇ ਉੱਤੇ ਵਿਸਰਾਮ ਹੈ। ਦਸਨ ਬਿਹੂਨ ਭੁਯੰਗੰ ਮੰਤਰੰ ਗਾਰੜੀ ਨਿਵਾਰੰ, ਦਸਨ ਪਾਠ ਭੋਲਾ ਬੋਲਣਾ ਹੈ। ਦਸਣ ਜਾਂ ਹੋਰ ਢੰਗ ਨਾਲ ਨਹੀਂ ਬੋਲਣਾ, ਦਸਣ ਭੋਲਾ ਜਾਂ ਬੋਲਣਾ ਹੈ। ਭੁਯੰਗੰ ਪਾਠ ਜੋ ਹੈ ਭੱਬੇ ਔਂਕੜ ਈੜੀ ਸਿਹਾਰੀ ਐੜੇ ਟਿੱਪੀ ਗੱਗੇ ਟਿੱਪੀ ਭਯੰਗੰ ਇਸ ਤਰ੍ਹਾਂ ਬੋਲਣਾ ਹੈ ਅਤੇ ਇੱਥੇ ਹੀ ਵਿਸਰਾਮ ਹੈ। ਮੰਤਰੰ ਗਾਰੂੜੀ ਨਿਵਾਰੰ ਰਾਰੇ ਦੇ ਪੈਰ ਦੇ ਵਿੱਚ ਔਂਕੜ ਹੈ ਗਾਰੂੜੀ ਇਹ ਵੀ ਇਸ ਤਰ੍ਹਾਂ ਬੋਲਣਾ ਹੈ ਸਿੱਧਾ ਨਹੀਂ ਪੜ ਜਾਣਾ ਗਾਰੜੀ। ਵਿਆਦ ਉਪਾੜਨ ਸੰਤੰ ਵਿਆਦ ਪਾਠ ਜੋ ਹੈ ਬੱਬੇ ਦੇ ਪੈਰ ਦੇ ਵਿੱਚ ਜਈਆ ਹੈ ਸਮਝਣ ਲੱਗਿਆਂ ਬੋਲਣ ਦਾ ਸਹੀ ਤਰੀਕਾ। ਬੱਬੇ ਸਿਹਾਰੀ ਐੜੇ ਕੰਨਾਂ ਧੱਦੇ ਸਿਹਾਰੀ ਵਿਆਦ ਕੱਸ ਕੇ ਬੋਲਣਾ ਹੈ ਧੱਦੇ ਦੀ ਆਵਾਜ਼ ਆਵੇ। ਉਪਾੜਨ ਅੜਾੜਾ ਪਹਿਲਾਂ ਬੋਲਣਾ ਹੈ ਅਣਾਣਾ ਬਾਅਦ ਵਿੱਚ ਬੋਲਣਾ ਹੈ। ਉਪਾੜਨ ਇੱਥੇ ਹੀ ਵਿਸਰਾਮ ਹੈ। ਨਾਨਕ ਲਬਦ ਕਰਮਣ ਹੈ ਨਾਨਕ ਪਦ ਦੇ ਉੱਤੇ ਹੀ ਵਿਸਰਾਮ ਹੈ ਅਤੇ ਲਬਦ ਪਾਠ ਬੋਲਣਾ ਹੈ ਲਬਦ ਜਾਂ ਹੋਰ ਢੰਗ ਨਾਲ ਨਹੀਂ। ਜਥ ਕਥ ਰਮਣੰ ਸਰਣੰ ਸਰਬੱਤਰ ਜੀਅਣ ਹੈ ਜਥ ਕਥ ਇਹ ਪਾਠ ਬੋਲਾ ਹੈ। ਰਮਣੰ ਇੱਥੇ ਵਿਸਰਾਮ ਹੈ। ਤਥ ਲੱਗਣੰ ਪ੍ਰੇਮ ਨਾਨਕ ਤਥ ਪਾਠ ਵੀ ਬੋਲਾ ਹੈ। ਲੱਗਣੰ ਪਾਠ ਥੋੜ੍ਹਾ ਜਿਹਾ ਕੱਸ ਕੇ ਹੈ ਅੱਧਕ ਦਾ ਰੂਪ ਦੇ ਵਿੱਚ ਲੱਲੇ ਦੇ ਉੱਤੇ ਬੋਲਣੀ ਹੈ ਲੱਗਣੰ ਅਤੇ ਇੱਥੇ ਹੀ ਵਿਸਰਾਮ ਹੈ। ਪ੍ਰਸਾਦੰ ਗੁਰਦਰਸ਼ਨ ਹੈ ਪ੍ਰਸਾਦੰ ਇੱਥੇ ਵਿਸਰਾਮ ਹੈ। ਚਰਨਾਰ ਬਿੰਦ ਮਨ ਬਿਧਿਅੰ ਚਰਨਾਰ ਬਿੰਦ ਇੱਥੇ ਵਿਸਰਾਮ ਹੈ। ਮਨ ਬਿਧਿਅੰ ਬੋਲਣ ਦਾ ਸਹੀ ਤਰੀਕਾ ਹੈ ਬੱਬੇ ਸਿਹਾਰੀ ਧੱਦੇ ਸਿਹਾਰੀ ਐੜੇ ਟਿੱਪੀ ਬਿਧਿਅੰ। ਸਿੱਧਿਅੰ ਸਰਬ ਕੁਸਲਣ ਹੈ ਸਿੱਧਿਅੰ ਪਾਠ ਦੇ ਉੱਤੇ ਵਿਸਰਾਮ ਹੈ। ਜਿਸ ਤਰ੍ਹਾਂ ਬਿਧਿਅੰ ਬੋਲਿਆ ਸੀ ਉਸੇ ਤਰ੍ਹਾਂ ਸਿੱਧਿਅੰ ਪਾਠ ਬੋਲਣਾ ਹੈ। ਗਾਥਾ ਗਾਵੰਤ ਨਾਨਕ ਭੱਬਿਅੰ ਪਰਾ ਪੂਰਬਣ ਹੈ ਨਾਨਕ ਪਦ ਦੇ ਉੱਤੇ ਵਿਸਰਾਮ ਹੈ। ਭੱਬਿਅੰ ਪਾਠ ਜੋ ਹੈ ਭੱਬਾ ਬੱਬੇ ਸਿਹਾਰੀ ਐੜੇ ਟਿੱਪੀ ਭੱਬਿਅੰ ਇਸ ਢੰਗ ਨਾਲ ਬੋਲਣਾ ਹੈ। ਅਗਲੀ ਪੰਕਤੀ ਹੈ ਸੁਭ ਬਚਨ ਰਮਣੰ ਗਵਣੰ ਸਾਧ ਸੰਗੇਣ ਉਧਰਣ ਹੈ ਸੰਸਾਰ ਸਾਗਰੰ ਨਾਨਕ ਪੁਨਰਪ ਜਨਮ ਨਾ ਲੱਭਿਅਤੇ। ਹੁਣ ਇਹਨਾਂ ਦੋਵਾਂ ਪੰਕਤੀਆਂ ਨੂੰ ਆਪ ਜੀ ਧਿਆਨ ਨਾਲ ਦਰਸ਼ਨ ਕਰ ਰਹੇ ਹੋ ਸੋ ਇਹਨਾਂ ਦਾ ਵਿਸਰਾਮ ਕਿਵੇਂ ਲਗਾਉਣਾ ਹੈ ਜਦੋਂ ਵੀ ਇਹ ਪਾਠ ਆਵੇ ਧਿਆਨ ਰੱਖਣਾ ਹੈ। ਸਰੂਪਾਂ ਦੇ ਅੰਦਰ ਪੋਥੀਆਂ ਦੇ ਵਿੱਚ ਇਹ ਪਾਠ ਇਸੇ ਤਰ੍ਹਾਂ ਹੀ ਹੈ ਜਿਵੇਂ ਆਪ ਜੀ ਦਰਸ਼ਨ ਕਰ ਰਹੇ ਹੋ। ਸੁਭ ਬਚਨ ਰਮਣੰ ਗਵਣੰ ਸਾਧ ਸੰਗੇਣ ਇੱਥੇ ਸੰਗੇਣ ਦੇ ਉੱਤੇ ਵਿਸਰਾਮ ਲਗਾਉਣਾ ਹੈ ਅਤੇ ਉਧਰਣ ਹੈ ਪਾਠ ਦੇ ਅੱਗੇ ਦੋ ਡੰਡੀਆਂ ਹਨ ਲੇਕਿਨ ਇਸ ਉਧਰਣ ਹੈ ਪਾਠ ਦਾ ਜੋ ਵਿਸਰਾਮ ਹੈ ਅਤੇ ਉਚਾਰਨ ਅਗਲੀ ਪੰਕਤੀ ਨਾਲ ਮਿਲ ਕੇ ਕਰਨਾ ਹੈ। ਜਿਵੇਂ ਸੁਭ ਬਚਨ ਰਮਣੰ ਗਵਣੰ ਸਾਧ ਸੰਗੇਣ ਉਧਰਣ ਹੈ ਸੰਸਾਰ ਸਾਗਰੰ ਨਾਨਕ ਪੁਨਰਪ ਜਨਮ ਨਾ ਲੱਭਿਅਤੇ। ਇਸ ਤਰ੍ਹਾਂ ਆਪ ਜੀ ਨੇ ਪਾਠ ਸਰਵਣ ਕੀਤਾ ਹੈ ਸੰਗੇਣ ਪਾਠ ਦੇ ਉੱਤੇ ਵਿਸਰਾਮ ਲਗਾ ਕੇ ਉਧਰਣ ਹੈ ਪਾਠ ਨੂੰ ਅਗਲੀ ਪੰਕਤੀ ਨਾਲ ਮਿਲਾ ਕੇ ਸਾਗਰੰਗ ਦੇ ਉੱਤੇ ਵਿਸਰਾਮ ਲਗਾ ਕੇ ਬੋਲਣਾ ਹੈ ਨਾਨਕ ਪੁਨਰਪ ਜਨਮ ਨਾ ਲੱਭਿਅਤੇ। ਸੋ ਇਹ ਢੰਗ ਹੈ ਇਸ ਪੰਕਤੀ ਨੂੰ ਬੋਲਣ ਦਾ ਅਤੇ ਲੱਭਿਅਤੇ ਪਾਠ ਜੋ ਹੈ ਭੱਬੇ ਦੇ ਪੈਰ ਦੇ ਵਿੱਚ ਜਈਆ ਹੈ ਲੱਲਾ ਭੱਬੇ ਸਿਹਾਰੀ ਐੜਾ ਤੱਤੇ ਲਾਂ ਬੋਲਣੀ ਹੈ ਲੱਭਿਅਤੇ। ਵੇਦ ਪੁਰਾਣ ਸ਼ਾਸਤਰ ਵਿਚਾਰੰ ਪੁਰਾਣ ਪਾਠ ਦੇ ਉੱਤੇ ਵਿਸਰਾਮ ਲਗਾਉਣਾ ਹੈ। ਏਕੰਕਾਰ ਨਾਮ ਉਰਧਾਰੰ ਏਕੰਕਾਰ ਦੇ ਉੱਤੇ ਵਿਸਰਾਮ ਹੈ। ਕੁੱਲ ਹੈ ਸਮੂਹ ਸਗਲ ਉਧਾਰੰ ਕੁੱਲ ਹੈ ਸਮੂਹ ਇੱਥੇ ਵਿਸਰਾਮ ਹੈ। ਬਡਭਾਗੀ ਨਾਨਕ ਕੋ ਤਾਰੰਗ, ਨਾਨਕ ਪਦ ਦੇ ਉੱਤੇ ਵਿਸਰਾਮ ਹੈ। ਇਹ ਪਾਠ ਇਕੱਠਾ ਹੀ ਪੜ੍ਹਨਾ ਹੈ। ਬਡਭਾਗੀ ਨਾਨਕ ਅਤੇ ਕੋ ਤਾਰੰਗ ਪਾਠ ਅਲੱਗ ਹੈ। ਸਿਮਰਣੰ ਗੋਬਿੰਦ ਨਾਮੰ ਉਦਰਣੰ ਕੁੱਲ ਸਮੂਹਣ ਹੈ। ਸਿਮਰਣੰ ਗੋਬਿੰਦ ਨਾਮੰ ਇੱਥੇ ਵਿਸਰਾਮ ਹੈ। ਉਦਰਣੰ ਪਾਠ ਇਸੇ ਤਰ੍ਹਾਂ ਪੜ੍ਹਨਾ ਹੈ, ਉਦਰਣੰ ਨਹੀਂ ਬੋਲਣਾ, ਅਤੇ ਕੁੱਲ ਪਾਠ ਪੋਲਾ ਬੋਲਣਾ ਹੈ। ਸਮੂਹਣ ਹੈ, ਲਭਦਿਅੰ ਸਾਧ ਸੰਗੇਣ ਨਾਨਕ ਵਡਭਾਗੀ ਪੇਟੰਤ ਦਰਸਨ ਹੈ। ਨਾਨਕ ਪਦ ਦੇ ਉੱਤੇ ਵਿਸਰਾਮ ਲਗਾਉਣਾ ਹੈ। ਵਡਭਾਗੀ ਪੇਟੰਤ, ਟੈਂਕੇ ਦੀ ਆਵਾਜ਼ ਆਉਣੀ ਚਾਹੀਦੀ ਹੈ, ਬਹੁਤੇ ਢੱਡੇ ਦੀ ਆਵਾਜ਼ ਬੋਲ ਜਾਂਦੇ ਹਨ। ਪੇਟੰਤ ਦਰਸਨ ਹੈ। ਸਰਬ ਦੋਖ ਪ੍ਰੰਗ ਤਿਆਗੀ, ਸਰਬ ਧਰਮ ਦ੍ਰਿੜੰਤਣ ਹੈ। ਪ੍ਰੰਗ ਤਿਆਗੀ ਪਾਠ ਇਸੇ ਤਰ੍ਹਾਂ ਬੋਲਣਾ ਹੈ, ਅਤੇ ਵਿਸਰਾਮ ਵੀ ਇਹਦੇ ਉੱਤੇ ਹੈ। ਅਤੇ ਪਾਠ ਆਪ ਜੀ ਦਰਸ਼ਨ ਕਰ ਰਹੇ ਹੋ, ਦ੍ਰਿੜੰਤਣ ਅਤੇ ਦੋ ਬਿੰਦੀਆਂ ਹਨ ਅੱਗੇ, ਜੋ ਇਸ ਤਰ੍ਹਾਂ ਸਰੂਪਾਂ ਦੇ ਵਿੱਚ ਆਉਂਦਾ ਹੈ। ਇਹਨਾਂ ਬਿੰਦੀਆਂ ਨੂੰ ਕਿਵੇਂ ਬੋਲਣਾ ਹੈ? ਬਹੁਤੇ ਪਾਠ ਕਰਨ ਵਾਲਿਆਂ ਨੂੰ ਜਾਂ ਪਾਠੀ ਸਿੰਘਾਂ ਨੂੰ ਇਹਦੇ ਬਾਰੇ ਨਹੀਂ ਪਤਾ। ਜਦੋਂ ਵੀ ਇਹ ਬਿੰਦੀਆਂ ਆਉਂਦੀਆਂ ਹਨ ਤਾਂ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਇਹਨਾਂ ਨੂੰ ਢੰਗ ਕੀ ਹੈ ਬੋਲਣ ਦਾ, ਜਾਂ ਉੱਦਾਂ ਹੀ ਲਿਖ ਦਿੱਤੀਆਂ ਹਨ। ਅਤੇ ਕਈ ਪਾਠੀ ਇੱਥੋਂ ਤੱਕ ਵੀ ਬੋਲ ਜਾਂਦੇ ਹਨ, ਦ੍ਰਿੜੰਤਣ ਪਾਠ ਬੋਲ ਕੇ ਦੋ ਬਿੰਦੀਆਂ ਬੋਲ ਜਾਂਦੇ ਹਨ ਨਾਲ ਹੀ ਇਸੇ ਤਰ੍ਹਾਂ ਹੀ। ਲੇਕਿਨ ਇਹ ਦੋ ਬਿੰਦੀਆਂ ਨੂੰ ਵਿਸਰਗਾਂ ਆਉਂਦੇ ਹਨ, ਇਹ ਸੰਸਕ੍ਰਿਤ ਭਾਸ਼ਾ ਦੇ ਵਿੱਚ ਵਰਤੀਆਂ ਗਈਆਂ ਹਨ, ਸੰਸਕ੍ਰਿਤ ਦੇ ਗ੍ਰੰਥਾਂ ਵਿੱਚ ਵਰਤੀਆਂ ਗਈਆਂ ਹਨ। ਅਤੇ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਇਹਨਾਂ ਦੀ ਵਰਤੋਂ ਵੀ ਇੱਥੇ ਕੀਤੀ ਹੈ। ਇਹਨਾਂ ਦੋ ਬਿੰਦੀਆਂ ਨੂੰ ਹਾਹਾ ਬੋਲਣਾ ਹੈ, ਹਾਹਾ ਮੁਕਤਾ। ਸੋ ਇਸ ਕਰਕੇ ਬੋਲਣਾ ਹੈ, ਸਰਬ ਧਰਮ ਦ੍ਰਿੜੰਤਣ ਹੈ, ਲਭਦੇਣ ਸਾਧ ਸੰਗੇਣ ਨਾਨਕ ਮਸਤਕ ਲਿਖਣ ਹੈ। ਲਭਦੇਣ ਸਾਧ ਸੰਗੇਣ ਇੱਥੇ ਵਿਸਰਾਮ ਹੈ। ਨਾਨਕ ਮਸਤਕ, ਇਸ ਪਾਠ ਨੂੰ ਮਸਤਕ ਹੀ ਪੜ੍ਹਨਾ ਹੈ, ਮਸਕਤ ਨਹੀਂ ਬੋਲਣਾ ਜਾਂ ਮਸਤਕ ਨਹੀਂ ਬੋਲਣਾ। ਮਸਤਕ ਲਿਖਣ ਹੈ, ਇਸ ਕਰਕੇ ਖੱਖੇ ਦੇ ਪੈਰ ਦੇ ਵਿੱਚ ਯਈਆ ਹੈ। ਬੋਲਣ ਲੱਗਿਆਂ ਲੱਲੇ ਸਿਹਾਰੀ ਖੱਖੇ ਸਿਹਾਰੀ ਐੜਾ ਅਣਾਣਾ ਹਾਹਾ ਮੁਕਤਾ। ਲਿਖਣ ਹੈ, ਖੱਖੇ ਨੂੰ ਸਿਹਾਰੀ ਸੂਖਮ ਜਿਹੀ ਬੋਲਣੀ ਹੈ, ਅਤੇ ਦੂਸਰੇ ਢੰਗ ਨਾਲ ਜੋ ਕਰਵਾਇਆ ਜਾਂਦਾ ਹੈ ਉਹ ਖੱਖੇ ਨੂੰ ਸਿਹਾਰੀ ਤੋਂ ਬਿਨਾਂ ਵੀ ਬੋਲਦੇ ਹਨ। ਲਿਖਣ ਹੈ, ਲੱਲੇ ਸਿਹਾਰੀ ਖੱਖਾ ਐੜਾ ਅਣਾਣਾ ਹਾਹਾ। ਸੋ ਇਸ ਤਰ੍ਹਾਂ ਇਹ ਦੋਵੇਂ ਤਰੀਕੇ ਠੀਕ ਹਨ ਬੋਲਣ ਦੇ। ਹੋਯੋ ਹੈ ਹੋਵੰਤੋ ਹਰਣ ਭਰਣ ਸੰਪੂਰਨ ਹੈ। ਇਸ ਪਾਠ ਨੂੰ ਹੋਯੋ ਹੈ ਹੋਵੰਤੋ ਇਕੱਠਾ ਨਹੀਂ ਬੋਲਣਾ, ਜਲਦੀ ਨਾਲ ਗੈਬ ਦੇ ਕੇ ਬੋਲਣਾ ਹੈ, ਜਿਵੇਂ ਆਪ ਜੀ ਨੇ ਸਰਵਣ ਕੀਤਾ ਹੈ। ਅਤੇ ਹੋਯੋ ਪਾਠ ਨੂੰ ਹਾਹੇ ਹੋੜਾ ਈੜੀ ਸਿਹਾਰੀ ਊੜਾ ਉੱਤੋਂ ਖੁੱਲ੍ਹਾ ਊੜੇ ਹੋੜਾ ਵੀ ਬੋਲਦੇ ਹਨ, ਇਸ ਤਰ੍ਹਾਂ ਬੋਲਣਾ ਹੈ ਹੋਯੋ। ਅਤੇ ਹੋਵੰਤੋ ਪਾਠ ਦੇ ਉੱਤੇ ਵਿਸਰਾਮ ਹੈ। ਹਰਨ ਭਰਨ ਸੰਪੂਰਨ ਹੈ, ਇਹ ਦੋ ਬਿੰਦੀਆਂ ਨੂੰ ਫਿਰ ਹਾਹੇ ਦੀ ਵਰਤੋਂ ਵਿੱਚ ਬੋਲਣਾ ਹੈ। ਸੰਪੂਰਨ ਹੈ ਪਾਠ ਇਸ ਤਰ੍ਹਾਂ ਹੈ, ਸਾਧੂ ਸੱਤਮ ਜਾਣੋ ਨਾਨਕ ਪ੍ਰੀਤ ਕਾਰਨ। ਇਸ ਤਰ੍ਹਾਂ ਸੱਤਮ ਪਾਠ ਕੱਸ ਕੇ ਬੋਲਣਾ ਹੈ। ਜਾਣੋ ਦੇ ਉੱਤੇ ਵਿਸਰਾਮ ਹੈ। ਅਗਲੀ ਪੰਕਤੀ ਹੈ, ਸੁਖੇਣ ਬੈਣ ਰਤਨੰ ਰਚਨੰ ਕਸੁੰਬ ਰੰਗਣ ਹੈ। ਇਸ ਤਰ੍ਹਾਂ ਪਾਠ ਹੈ, ਰਤਨੰ ਇੱਥੇ ਹੀ ਵਿਸਰਾਮ ਹੈ। ਅਤੇ ਪਾਠ ਕਸੁੰਭ ਬੋਲਣਾ ਹੈ, ਕੱਕਾ ਮੁਕਤਾ ਹੀ ਰਹਿਣ ਦੇਣਾ ਹੈ। ਕੱਕੇ ਨੂੰ ਔਂਕੜ ਲਗਾ ਜਾਂਦੇ ਹਨ, ਬਹੁਤੇ ਕਸੁੰਭ ਪੜ ਜਾਂਦੇ ਹਨ। ਲੇਕਿਨ ਪਾਠ ਹੈ ਕਸੁੰਬ, ਰੰਗਣ ਹੈ ਪਾਠ ਉਸੇ ਤਰ੍ਹਾਂ ਹੀ ਦੋ ਬਿੰਦੀਆਂ ਨੂੰ ਹਾਹਾ ਬੋਲਣਾ ਹੈ, ਇਹਨਾਂ ਨੂੰ ਵਿਸਰਗਾ ਆਉਂਦੇ ਹਨ। ਰਾਰੇ ਉੱਤੇ ਟਿੱਪੀ ਗੱਗਾ ਅਣਾਣਾ ਹਾਹਾ ਰੰਗਣ ਹੈ। ਰੋਗ ਸੋਗ ਬਿਯੋਗੰ ਨਾਨਕ ਸੁੱਖ ਨਾ ਸੁਪਨ ਹੈ। ਇਸੇ ਤਰ੍ਹਾਂ ਆਖਰੀ ਪੰਕਤੀ ਹੈ, ਰੋਗ ਸੋਗ ਬਿਯੋਗੰ, ਇੱਥੇ ਵਿਸਰਾਮ ਹੈ। ਨਾਨਕ ਪਦ ਦੇ ਉੱਤੇ ਥੋੜ੍ਹਾ ਜਿਹਾ ਜਮਕ ਹੈ। ਸੁੱਖ ਨਾ ਸੁਪਨ ਹੈ, ਹੁਣ ਅਖੀਰ ਦੇ ਵਿੱਚ ਸੁਪਨ ਹੈ ਪਾਠ ਦੇ ਹਾਹਾ ਲੱਗਾ ਹੋਇਆ ਹੈ। ਸੋ ਗੁਰੂ ਸਾਹਿਬ ਨੇ ਵੀ ਸਮਝਾਉਣਾ ਕੀਤਾ ਹੈ ਕਿ ਜਿਵੇਂ ਇਸ ਹਾਹੇ ਨੂੰ ਬੋਲਿਆ ਹੈ, ਬਾਕੀ ਦੇ ਜੋ ਪੰਕਤੀਆਂ ਦੇ ਮਗਰ ਸ਼ਬਦਾਂ ਦੇ ਵਿੱਚ ਬਿੰਦੀਆਂ ਹਨ, ਉਹਨਾਂ ਨੂੰ ਹਾਹਾ ਬੋਲਣਾ ਹੈ। ਅਤੇ ਅਖੀਰ ਦੇ ਵਿੱਚ ਲਿਖਣ ਦਾ ਮਤਲਬ ਇਹੋ ਹੀ ਸੀ ਵੀ ਪਹਿਲੇ ਵੀ ਹਾਹਾ ਹੀ ਬੋਲਣੇ ਹਨ। ਸੋ ਇਸ ਕਰਕੇ ਸੁਪਨ ਹੈ ਪਾਠ ਹੈ। ਸੋ ਇਸ ਤਰ੍ਹਾਂ ਸੁਪਨ ਹੈ ਪਾਠ ਹੈ। ਸੋ ਗਾਥਾ ਬਾਣੀ ਦੀ ਸੰਥਿਆ ਆਪ ਜੀ ਨੇ ਸਰਵਣ ਕੀਤੀ ਹੈ। ਸੋ ਆਪ ਸਮਝੋ ਅਤੇ ਬਾਕੀ ਸੰਗਤਾਂ ਦੇ ਨਾਲ ਸਾਂਝੀਆਂ ਕਰੋ, ਤਾਂ ਜੋ ਹੋਰ ਸੰਗਤਾਂ ਵੀ ਲਾਹਾ ਪ੍ਰਾਪਤ ਕਰ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।